ਵੀ ਜਿਹੜਾ ਅੱਧਾ ਹਿੱਸਾ ਅਸੀਂ ਅੰਦਰ ਖਿੱਚਣਾ ਹੈ ਉਹ ਹੈ ਹੀ ਹਵਾ। ਸਿੱਧਾ ਨੇ ਪੁੱਛਿਆ ਕਿ ਤੂੰ ਸੱਚ ਨੂੰ ਕਿੱਦਾਂ ਰਾਧਦਾ ਹੈ? ਮਹਾਰਾਜ ਨੇ ਅੱਗੇ ਜਵਾਬ ਦਿੱਤਾ ਸਿੱਧ ਗੋਸ਼ਟ ਚ, ਪਵਨ ਸੱਚ ਦੀ ਆਰਾਧਨਾ ਨਹੀਂ ਹੋ ਸਕੇਗੀ ਜੇਕਰ ਤੁਸੀਂ ਆ ਅਰਧਾ ਉਰਦੀ ਦਾ ਅਭਿਆਸ ਨਹੀਂ ਸਿੱਖੋਗੇ। ਸਿੱਖੀ ਦੇ ਵਿੱਚ ਇਸੇ ਕਰਕੇ ਸਾਰੀ ਢਹਿੰਦੀ ਕਲਾ ਜਾ ਰਹੀ ਹੈ, ਸਾਰੀ ਸਿੱਖੀ ਜ਼ੋਰ ਹੋਰ ਬੰਨੇ ਲੱਗ ਰਿਹਾ ਹੈ। ਗੁਰੂ ਕਾਰ ਵੇਲੇ ਕਦੀ ਇਸ ਬੰਨੇ ਜ਼ੋਰ ਨਹੀਂ ਸੀ ਲੱਗਾ ਜਿੱਧਰ ਸਿੱਖੀ ਦਾ, ਹੁਣ ਜ਼ੋਰ ਲੱਗ ਰਿਹਾ। ਪੁਜਾਰੀ ਟੋਲਾ ਸਾਡੇ ਬ੍ਰੇਨ ਵਾਸ਼ ਆਊਟ ਕਰੀ ਜਾਂਦਾ, ਇਸ ਬਾਣੀ ਨੂੰ ਪੜਾਈ ਜਾਂਦਾ, ਸਾਥੋਂ ਪਾਠ ਕਰਾਈ ਜਾਂਦਾ, ਖੰਡ ਪਾਠ ਕਰਾਈ ਜਾਂਦਾ, ਪਰ ਇਸ ਬਾਣੀ ਨੂੰ ਸਮਝਣ ਨਹੀਂ ਉਹ ਦਿੰਦਾ। ਕਹਿੰਦੇ ਨਹੀਂ ਖੰਡ ਪਾਠ ਕਰੋ, ਇਹ ਸਾਰੇ ਚ ਬੜਾ ਫਾਇਦਾ, ਸਭ ਕੁਝ ਆ ਦੇਖੋ ਕਿੱਡੇ ਕਿੱਡੇ ਹੀਰੇ ਨਿਕਲ ਰਹੇ ਨੇ। ਸਿੱਧ ਪੁੱਛਦੇ ਨੇ ਵੀ ਤੂੰ ਸੱਚ ਦੀ ਆਰਾਧਨਾ ਕਾਹਦੇ ਨਾਲ ਕਰਦਾ? ਸੱਚ ਮੈਨੇ ਅਕਾਲ ਪੁਰਖ, ਇਸ ਕਰਕੇ ਸੱਚ ਮੈਨੇ ਸ਼ਬਦ, ਕਿਉਂਕਿ
ਗੋਰੇ ਮੰਤਰ ਸਬਦ
ਸੱਚ ਦੀ ਆਰਾਧਨਾ ਹੈ ਉਹ ਕਿਸ ਤਰ੍ਹਾਂ ਤੂੰ ਕਰਦਾ ਹੈ? ਮਹਾਰਾਜ ਲਿਖਦੇ
ਪਵਨ ਸਾਧਿਆ ਸੱਚ ਨਾਰਾਧਿਆ, ਪਵਨ ਸਾਧਿਆ ਸੱਚ ਨਾਰਾਧਿਆ।
ਆ ਗੁਰੂ ਘਰ ਚ ਔਰ ਇਸ ਅਰਧ ਉਦ ਦੇ ਅਭਿਆਸ ਨਾਲ ਪਵਨ ਖਿੱਚਣੀ ਸਿੱਖ ਔਰ ਮੇਰੇ ਗੁਰਮੰਤਰ ਲਾ, ਉਹਦੇ ਨਾਲ ਸੱਚ ਦੀ ਆਰਾਧਨਾ ਹੁੰਦੀ ਹੈ।
ਪਵਨ ਨਸਾਧਿਆ ਸੱਚ ਨਾਰਾਧਿਆ।
ਸਿੱਖੀ ਚ ਜਿਹੜਾ ਟੋਰਾ ਤੁਰਿਆ ਬਾਣੀਆਂ ਪੜਨ ਦਾ, ਉਹਦੇ ਨਾਲ ਸੱਚ ਦੀ ਆਰਾਧਨਾ ਹੋ ਜੂਗੀ? ਉਹਨੂੰ ਤਾਂ ਪਤਾ ਹੀ ਨਹੀਂ ਹੈ ਨਾਮ ਕੀ ਚੀਜ਼ ਹੈ, ਬਾਬਾ ਕੀ ਕਹਿ ਰਿਹਾ, ਬਾਣੀ ਚ ਕਿੱਦਾਂ ਇਹਨੂੰ ਜਪਣਾ ਹੈ। ਬਾਣੀਆਂ ਹੀ ਪੜੀ ਜਾਂਦੇ, ਸਭ ਕੁਛ ਕਰੀ ਜਾਂਦੇ ਅਖੀਰਲੀ, ਉਹ ਸੰਭਲੀਏ ਆਪਾਂ। ਮਹਾਰਾਜ ਸਾਨੂੰ ਪੂਰੀ ਜੁਗਤੀ ਦੱਸ ਰਿਹਾ ਹੈ।
ਪਵਨ
ਜੇ ਪਵਨ ਦਾ ਸਾਧਨਾ ਨਹੀਂ ਸਿੱਖੇਗਾ ਤੇ ਪਹਿਲਾ ਵੱਡਾ ਦੁਸ਼ਮਣ ਜੋ ਕਾਮ ਹੈ, ਦੁੰਦਰ ਵਾਂਗੂ ਅੰਦਰ ਸਾਹ ਵਾਂਗੂ ਖੜਾ, ਔਰ ਕਾਮ ਵਸ ਚ ਨਹੀਂ ਕਿਸੇ ਚ ਆਉਂਦਾ, ਉਹ ਜਿਹੜਾ ਪਹਿਲਾ ਦੁਸ਼ਮਣ ਹੈ ਉਹ ਇਹਦੇ ਬਗੈਰ ਮਰਨਾ ਨਹੀਂ ਹੈ। ਸੁੱਚੀ ਉੱਚੀ ਅਭਿਆਸ ਨਹੀਂ ਜਿਨ ਚਿਕਰ ਕਰੇਗਾ, ਕਿਉਂ
ਬਿੰਦ ਨਾ ਰਾਖਿਆ ਸਬਦ ਨਾ ਪਾਖਿਆ।
ਕੀਰਤਨ ਕਰਦੇ ਰਹੋ, ਬਾਜੇ ਵਜਾਉਂਦੇ ਰਹੋ, ਸਿੱਖੀ ਦਾ ਜੋ ਮਰਜ਼ੀ ਕੰਮ ਕਰਦੇ ਰਹੋ ਜੀ, ਅੱਗੇ ਨਾਲੋਂ ਵੀ ਦੁੱਗਣੇ ਨਾ ਕੰਮ ਚ ਫਸੋਗੇ ਦਿਖਾਓ। ਕਿਉਂ? ਤਰੀਕਾ ਨਹੀਂ ਹੈ ਬਾਬੇ ਨਾਨਕ ਦਾ, ਤਰੀਕਾ ਇੱਕੋ ਹੀ ਹੈ ਅਭਿਆਸ ਦਾ। ਜਿੰਨਾ ਉੱਚੀ ਉੱਚੀ ਜੋਰ ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨ ਲਿਆ ਉਭਾਰੀ, ਔਰ ਬਿੰਦ ਦਾ ਰੱਖਣਾ ਇਸ ਨੂੰ ਕੰਟਰੋਲ ਕਰਨਾ ਕੀ ਹੈ, ਦਬ ਅਭਿਆਸ ਕਰ। ਇਹ
ਬਿੰਦ ਰੰਗੇ ਨਾ ਰਾਤਾ ਰਸੇ ਨਹੀਂ
याद रख के शब्द की कमाई नहीं करेगा सड़ जाएगा काम देना झड़ के सुहा हो जाएगा। ए, ए बिन गुर शब्द है ए जल भलता
बिन गुर शब्द है ए जल भलता पवन ना साधिया सत नारे पवन ना साधिया सत नारे
अकथ खताले सम कर रहे
अकथ खताले हम कर रहे
तो नानक आत्म राम को ले
तो नानक आत्म राम को ले
ए बिंद शब्द भाख्या नहीं जाना बगैर हवा तो जाओ वाहो शब्द अंदर खिंच के दस दो बगैर हवा तो जेड़ा जो गुरमंत्र दादा हिस्सा है ओदा हे हाहे नू सियारी तदे लगी है। अज असी होर खोज खोल रहे हां कि जेड़ा हाहा है ए वावल है ए लफ्ज नहीं है कोई जिदा कक्का तत्ता मम्मा पप्पा एहो जे शब्द ने हाहा हमेशा हवा और गूंज नू जार करेगा। इसे करके बाणी च थां थां आएगा हे गोबिंद हे गोपाल हे दयाल लाल जी सनमुख साहबान हे जां हर हो हाहा जिथे आएगा वो हवा अंदर नू ले जाएगा और हिरदे च जाएगा। इसी करके हाहे दे नाल सियारी है साडे गुरमंत्र दे नाल जिहड़ा वाहे शब्द खिंचदा है अंदर वह बगैर तो अंदर नहीं खिंचिया जाना। पवन का साधना की है चौखरे शब्द के पहले अद्धे हिस्से का सही अलापना और अर्ध उर्ध अभ्यास करना वह है पवन ना साध्या। जिहड़ी इहनू साधना करनी है इसी करके हाहा जिहड़ा लफ्ज है ये सदा ही धुन नू बिलोंग करता है हवा नू गूंज नू। जेड़ा अगला गुरु शब्द है वह जाके रड़कता है अंदर ओ गुरु जबान नाल बोलिया जाता है जाओ जेड़ा पहला अद्धा हिस्सा जबान नाल बोल के दस दो जा। इसी करके अर्ध उर्ध अभ्यास है गुरु नानक का टिपिकल है ये पहला युगां च है नहीं सी शब्द और जिस वेले अंदर शब्द खिंचोगे वाहवा उहदा कन्ना ते हाहे नू सियारी ये बगैर हवा तू अंदर नहीं जाएगा। फिर जदों बाहर कढ़ोगे वह गुरु शब्द निकलेगा और वो तालू ना जबान रड़कू और गुरु वो सारा लेकिन जेड़ा शब्द हवा ना अंदर जांदा है वो अद्धा शब्द इसे करके अर्ध मैंने अंदर नू जाना उर्ध मैंने उल्टा आना लटकाना ये सारा अभ्यास असी पिछे कई शब्द चौंकियां च खोलदे आ रहे हैं और पक्या कर रहे हां जिहदे बाबत इन्हां टड़े टीके वालिआं ने लिखिया जी अर्ध उर्ध दा मतलब सीधा पुठा अर्ध उर्ध दा मतलब हेठां उत्ते अर्ध उर्ध का मतलब लांबे छांबे जां सारा ओ लाला पता नहीं की ऊट पठांग मैंने असी पिछे दसी अपने हैं क्योंकि उन्होंने पता ही नहीं उन्होंने यकीन नहीं है एक अखर ते जपण दा। इसी करके असी सारे टीके फेल करते आ रहे हैं कि इन्होंने सिखी दियां जड़ां च तेल दिता इन्हां टीकियां बड़े बड़े नौजवान सारी दुनिया च जिहड़े ये टीके पढ़ते ने वह नाम तो जपण तो मुनकर हो जाते हैं टिचकरां करते ने जी रब नूं समझो जिदा कोई रब आईडियोलॉजी है हां उन्हों समझ लो जी वो है सारा ਓਹ ਅਭਿਆਸ ਕਿੱਥੇ ਲੈ ਜਾਓਗੇ?
ਇੱਕ ਆਖਿਆ ਖੈ ਸਭ ਪਵਨ ਨਾ ਸਾਧਿਆ ਸੱਚ ਨਾ ਆਰਾਧਿਆ, ਪਵਨ ਨਾ ਸਾਧਿਆ ਸੱਚ ਨਾ ਆਰਾਧਿਆ, ਬਿੰਦ ਨਾ ਰੱਖਿਆ ਸ਼ਬਦ ਨਾ ਪਾਖਿਆ, ਇਹ ਆਰਤ ਉਰਨ ਦਿਨ ਰਾਤ
ਹਾਲੀ ਅਸੀਂ ਉਹ ਸ਼ਬਦ ਮਹੱਲੇ ਪਹਿਲੇ ਦਾ ਲੈਣਾ ਹੈ ਵੀ ਅਰਦ ਉਰਦ ਕੀ ਸੰਧ ਕੋ ਜਾਣਾ। ਬਾਬੇ ਨਾਨਕ ਨਾ ਪਹਿਲਾਂ ਆਪਣੀ ਬਾਣੀ ਚ ਚੀਜ਼ ਲਿਆਂਦੀ ਕੀ ਹੈ? ਉਹ ਹੈ ਰਾਮ ਨਾ ਜਪੋ ਅਭਾਗ ਤੁਮਾਰਾ,
ਰਾਮ ਨਾ ਜਪੋ
ਕਹਿੰਦੇ ਤੁਹਾਡੇ ਮੰਦੇ ਭਾਗ ਹੈ ਜਿਹੜਾ ਜਪ ਨਹੀਂ ਕਰਦੇ। ਤੁਸੀਂ ਬਾਣੀਆਂ ਪੜ੍ਹੀ ਜਾਂਦੇ ਹੋ, ਜਿਹੜੇ ਜਪ ਨਹੀਂ ਕਰਦੇ। ਬਾਬਾ ਨਾਨਕ ਆਪਣੇ ਸ਼ਬਦ ਚ ਕਹਿੰਦਾ ਹੈ ਤੁਹਾਡੇ ਮੰਦੇ ਪਾਗ,
ਤੇ ਰਾਮ ਨਾ ਜਪੋ ਅਪਹਾਗ ਤੁਮਾਰਾ,
ਕਿਉਂ ਇਹਦੇ ਚ ਆਉਂਦਾ
ਆਰਤ ਓਰਤ ਕੀ ਸੰਦ ਕੋ ਜਾਣੈ।
ਸੰਦ ਮੈਨੇ ਮਲਾਪ, ਅਰਧ ਉਰਧ ਇਨਹੇਲ ਐਕਸਹੇਲ ਦਾ ਆਪ ਚ ਮਲਾਪ ਕਰ ਇਹਨਾਂ ਦਾ। ਗੁਰਮੰਤਰ ਦੇ ਪਿਸਟਨ ਚਲਾ ਦੋਨੋ, ਜਿੱਦਾਂ ਗੱਡੀ ਚੱਲਦੀ ਉਹਦੇ ਅੰਦਰ ਪਿਸਟਨ ਚੱਲਦੇ ਤਾਂ ਠਾਂ ਹੁੰਦੇ, ਇਸ ਤਰ੍ਹਾਂ ਅਰਧਾ ਉਰਧੀ ਅਭਿਆਸ ਦਾ ਤੂੰ ਇਹਦੀ ਸੰਦ ਕੋ ਜਾਣੇ। ਸੰਦ ਕਹਿੰਦੇ ਸੰਧੀ ਕਰਨੀ, ਕਿਸੇ ਨਾਲ ਮਲਾਪ ਕਰਨਾ। ਇਸ ਕਰਕੇ ਕਬੀਰ ਸਾਹਿਬ ਨਾ ਫਿਰ ਇਹਨੂੰ ਫੜ ਲਿਆ, ਅੜਦੇ ਉੜਦ ਨਵੇਰਾ
ਅੜਦੇ ਉੜਦ ਨਵੇਰਾ ਅੜਦੇ ਉੜਦ ਨਵੇਰਾ ਅੜਦੇ ਉੜਦ ਨਵੇਰਾ ਅੜਦੇ ਉੜਦ ਨਵੇਰਾ
ਅੜਦ ਉੜਦ ਮੰਡੇ ਬਸੇਰਾ ਦਾ ਮਲਾਪ ਹੋ ਗਿਆ, ਮਿਲਿਆ ਸੁਖ ਪਾਵਾਂ। ਤੇ ਬਾਬਾ ਨਾਨਕ ਕਹਿ ਰਿਹਾ ਹੈ
ਅਰਦ ਛਾਡੇ ਉਰਦ ਜਾ
ਖਿੱਚਦਾ। ਜਿਸ ਵੇਲੇ ਮੈਂ ਅਰਧ ਨੂੰ ਖਿੱਚਦਾ ਅੰਦਰ ਨੂੰ, ਉਹੀ ਹੈ ਵਾਹੋ ਵਾਹੋ ਕਿਆ ਖੂਬ ਗਾਵਤਾ ਹੈ। ਕਬੀਰ ਜੀ ਕਹਿੰਦੇ ਜਦੋਂ ਮੈਂ ਪਹਿਲਾ ਅੱਧਾ ਹਿੱਸਾ ਖਿੱਚਦਾ ਹਾਂ ਨਾ, ਉਹਨੂੰ ਮੈਂ ਥੱਲੇ ਛੱਡ ਕੇ ਜਿਸ ਵੇਲੇ ਅਰਧ ਨੂੰ ਧੱਕਦਾ ਤਾਂ ਨੂੰ ਦੋਨਾਂ ਦੇ ਮਿਲਾਪ ਚ ਮੈਂ ਸਭ ਕੁਛ ਹੀ ਪਾ ਜਾਂਦਾ। ਇੱਕ ਹੋਰ ਚੀਜ਼ ਹੈ ਅਰਧ ਉਰਧ ਦੇ, ਜਿੱਥੇ ਕਬੀਰ ਸਾਹਿਬ ਨੇ ਲਿਖਿਆ ਅਰਧ ਧੱਦਾ ਅਰਧ ਉਰਧ ਨਵੇਰਾ, ਉੱਥੇ ਹੈਰਾਨਗੀ ਦੀ ਗੱਲ ਹੈ ਜਿੱਥੇ ਅਰਧ ਅੰਦਰ ਨੂੰ ਜਿਹੜਾ ਸਾਹ ਖਿੱਚਣਾ ਉਹਦੇ ਧੱਦੇ ਦੇ ਨਾਲ। ਚੌਂ ਤੁਕਾਂ ਚ ਅਰਧ ਹੈ ਅਰਧ ਹੋ ਅਰਧ ਹੈ ਹਾਹਾ ਆਏਗਾ ਨਾਲ, ਉਹੀ ਅੰਦਰ ਨੂੰ ਖਿੱਚਣ ਵਾਲਾ ਜਿਹੜਾ ਵਾਹੇ ਦੇ ਨਾਲ ਸਿਆਹੀ। ਇਹ ਬੜਾ ਧਿਆਨ ਨਾਲ ਬਾਣੀ ਵਾਚਣ ਵਾਲੀ ਹੈ। ਅਸੀਂ ਦੇਖ ਕੇ ਹੈਰਾਨ ਹੋ ਗਏ ਕਿ ਜਾਂ ਉਰਦ ਦੇ ਨਾਲ ਹਾਹਾ ਨੀ ਕਿਤੇ, ਉਹ ਬਾਹਰ ਨੂੰ ਕੱਢਣਾ, ਜਿਹੜਾ ਅੰਦਰ ਨੂੰ ਖਿੱਚਣਾ ਹੈ। ਜਿੱਦਾਂ ਸਾਡੇ ਪਹਿਲੇ ਹਿੱਸੇ ਨਾਲ ਹਾਹੇ ਦੇ ਨਾਲ ਸਿਹਾਰੀ ਆ, ਏਦਾਂ ਅਰਧ ਹੈ ਉਰਦ ਨਵੇਰਾ, ਅਰਧ ਹੈ ਛਾੜ ਉਰਦ ਕੋ ਆਵਾ ਤਾਂ ਅਰਧ ਹੈ ਉਰਦ ਮਿਲਿਆ। ਐਸਾ ਕਮਾਲ ਦਾ ਭੇਦ ਹੈ ਹਾਹੇ ਦਾ, ਪੀ ਇਹ ਜਿਹੜਾ ਹਾਹਾ ਹੈ ਇਹੋ ਹੀ ਸਾਰੀ ਭੇਦ ਵਾਲੀ ਹੈ। ਇੰਨੇ ਜਾ ਕੇ ਹਿਰਦੇ ਚ ਨਾਭੀ ਕਮਲ ਦੇ ਉੱਤੇ ਧੁੰਨੀ ਲੱਗ ਗਈ, ਜਿਹੜਾ ਕਮਲ ਹੈ ਜਦੋਂ ਅੰਦਰ ਨੂੰ ਸਾਹ ਖਿੱਚਣਾ, ਉਹਦੀ ਗੁਰੂ ਦੀ ਕਿਰਪਾ ਨਾਲ ਕਦੀ ਨਾ ਕਦੀ ਇਸ ਹਵਾ ਦੇ ਨਾਲ ਅਭਿਆਸ ਦੇ ਨਾਲ ਜਿਹੜਾ ਉਲਟਾ ਪਿਆ ਕਮਲ ਉਹ ਸਿੱਧਾ ਹੋ ਜਾਣਾ। ਇਸ ਕਰਕੇ ਖਾਬ ਬਾਣੀ ਚ ਵੀ ਲਿਖੇ ਹੈ, ਲੇਕਿਨ ਅਸੀਂ ਪ੍ਰਕਰਨ ਲੰਮਾ ਹੋ ਜਾਣਾ ਹੈ। ਅਸੀਂ ਭੇਦ ਵਾਲੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੱਸ ਰਹੇ ਹਾਂ ਕਿ ਏਡਾ ਜ਼ਰੂਰੀ ਅਭਿਆਸ ਹੈ ਗੁਰੂ ਨਾਨਕ ਨੇ ਜਿਹੜਾ ਆਪ ਕੱਢਿਆ ਐਸ ਸ਼ਬਦ ਚ
ਰਾਮ ਨਾ ਜਪਾ। ਆਰਦ ਉਰਦ ਕੀ ਸੰਦ ਕੋ ਗਿਆਨ, ਆਰਦ ਉਰਦ ਕੀ ਸੰਦ ਕੋ ਗਿਆਨ।
ਅਰਧ ਉਰਦ ਦਾ ਅਰਧ ਹੈ ਕੀ ਹੈ? ਹਵਾ ਦਾ ਸਾਧਣਾ।
ਪਵਨ ਨਾ ਸਾਥੀਐ ਸਚ ਨਾ
ਪਵਨ ਦੀ ਇੰਨੀ ਸਾਧਨਾ ਕੀਤੀ ਗੁਰੂ ਨਾਨਕ ਨਾ ਆਪਣੇ ਬਾਣੀ ਚ ਲਿਖਦੇ ਸਲੋਕ ਚ ਵੀ ਜਿਸ ਵੇਲੇ ਮੈਂ ਇੱਕ ਵਾਰੀ ਪਵਨ ਖਿੱਚਦਾ ਅੰਦਰ ਨੂੰ ਮੈਂ ਉਹਦੇ ਦਰ ਦੇ ਉੱਤੇ ਫੇਰਾ ਲਾ ਕੇ ਆ ਜਾਂਦਾ। ਜਿਹੜੀ ਮੇਰੀ ਪਵਨ ਹੈ ਇੱਕ ਵਾਰੀ ਮੈਂ ਗੁਰਮੰਤਰ ਦਾ ਅਭਿਆਸ ਕਰਦਾ ਅਰਧਾ ਉਰਦੀ ਉਹਦੇ ਨਾਲ ਮੈਂ ਉਹਦੇ ਦਰ ਤੋਂ ਵਾਪਸ ਆ ਜਾਂਦਾ। ਦਰ ਹੀ ਆਓ ਮੈਂ ਦਰ ਤੋਂ ਵਾਪਸ ਆ ਜਾਂਦਾ ਉਹ ਜਿਹੜੀ ਪਵਨ ਹੈ। ਇਸੇ ਕਰਕੇ ਮਹਾਰਾਜ ਨੇ ਸ਼ਬਦ ਦਿੱਤਾ ਸਲੋਕ ਦਿੱਤਾ
ਪਵਨ ਬਹੇ ਦਰਿਆ ਆਓ, ਪਵਨ ਬਹੇ ਦਰਿਆ ਆਓ, ਪਵਨ ਬਹੇ ਦਰਿਆ
ਮਹਾਰਾਜ ਨਾ ਪਾਉਣ ਲਿਖਿਆ ਦਰਿਆ ਉਹਦਾ ਮਤਲਬ ਨਹੀਂ ਹੈ ਵੀ ਦਰਿਆ ਜਿੱਦਾਂ ਮਹੱਲੇ ਦੂਜੇ ਦੇ ਜਾਂ ਸ਼ਬਦ ਆਉਂਦੇ ਨੇ ਤਿੰਨਾਂ ਦਰਿਆਵਾਂ ਸੀ ਦੋਸਤੀ ਹੋਏ ਦਰਿਆ ਤੇ ਰਿਜੈਕਟ ਕੀਤੇ ਆ ਮਹਾਰਾਜ ਨੇ ਸਾਰੀ ਬਾਣੀ ਦਰਿਆਵਾਂ ਨਾਲ ਦੋਸਤੀ ਵੀ ਦਰਿਆਵਾਂ ਦੇ ਕੰਢਿਆਂ ਤੇ ਜਾਏ ਤੇ ਗੁਰੂ ਮਾਂ ਉਹ ਦਰਿਆ ਹਿੰਦੂਆਂ ਲਈ ਪਵਿੱਤਰ ਹੋਣਗੇ ਦਰਿਆ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਉਦਮ ਕਰੇ ਧੂੜ ਸਾਹਿਬ ਉਹ ਸਾਰਾ ਉਹ ਸਾਡੇ ਲਈ ਦਰਿਆ ਕੋਈ ਪਵਿੱਤਰ ਨਹੀਂ ਹੈ ਨਾ ਪਾਣੀ ਪਵਿੱਤਰ ਹੈ। ਇੱਥੇ ਦਰਿਆਓ ਦਾ ਮਤਲਬ ਹੈ ਉਹਨਾਂ ਨਾਲ ਮੈਂ ਦੋਸਤੀ ਕਰਦਾ ਜਿਹੜਾ ਇਹੋ ਜਿਹੇ ਅਭਿਆਸ ਦੇ ਇੱਕ ਫਰਾਕੇ ਨਾਲ ਦਰ ਤੋਂ ਮੁੜੇ ਆਉਂਦੇ ਆ ਰੋਜ਼, ਕਿਉਂਕਿ ਦਰ ਕਿਤੇ ਤਾਂ ਨਹੀਂ ਹੈ ਇਸ ਘਰ ਦੇ ਅੰਦਰ ਹੀ ਦਰ ਹੈ। ਇਹ ਵੀ ਸ਼ਬਦ ਚ ਆਉਂਦਾ ਇਸ ਘਰ ਦੇ ਅੰਦਰ ਹੀ ਦਰ ਖੁੱਲ ਜਾਣਾ ਹੈ, ਅੰਦਰ ਹੀ ਖੁੰਡ ਬ੍ਰਹਿਮੰਡ ਸਭ ਕੁਛ ਅੰਦਰ ਹੀ ਹੈ, ਅੰਦਰ ਹੀ ਅੰਦਰ ਮਨ ਚੜਿਆ ਦਸਵੇਂ ਆਕਾਸ਼ ਜੋ ਅਭਿਆਸ ਕਰਦਾ ਹੈ ਅੰਦਰ ਹੀ ਦਰ ਖੁੱਲ ਜਾਂਦਾ ਹੈ। ਇਸ ਕਰਕੇ ਉਹਦੀ ਜਿਹੜੀ ਪਵਨ ਹੈ ਫਰਾਟੇ ਹੈ ਪਵਨ ਵਹ ਦਰ ਹੀ ਆਓ। ਪਰ ਇਹ ਹੁੰਦਾ ਉਦੋਂ ਹੈ ਜਦੋਂ ਹਉਮੈ ਮਰ ਜਾਂਦੀ ਹੈ ਮੈਂ ਮਰ ਜਾਂਦੀ ਹੈ। ਮਹਾਰਾਜ ਨੇ ਇੱਥੋਂ ਸਲੋਕ ਸ਼ੁਰੂ ਕੀਤਾ ਤੇ ਸਲੋਕ ਦੀ ਲਾਈਨ ਦੀ ਅਖੀਰਲੀ ਚੀਜ਼ ਲੈਨੇ ਆ ਵੀ ਦਰ ਤੋਂ ਕਿੱਦਾਂ ਮਹਾਰਾਜ ਮੁੜਦੇ ਸੀ।
ਪਵਨ ਬਹੇ ਦਰਿਆਓ, ਕੌਣ ਪਵਨ ਬਹੇ ਦਰਿਆਓ।
ਆਖੋ ਧੰਨ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਉਹਨਾਂ ਦਾ ਆਪਣਾ ਸਲੋਕ ਔਰ ਉਹਨਾਂ ਤੇ ਭਰੇਗਾ। ਦੇਖੋ ਕਿੱਡਾ ਉੱਚਾ ਸਲੋਕ ਹੈ।
ਪਵਨ ਬਹੇ ਦਰਿਆ, ਪਵਨ ਬਹੇ ਦਰਿਆ, ਪਵਨ ਬਹੇ ਦਰਿਆ, ਪਵਨ ਬਹੇ ਦਰਿਆ।
ਇੰਨੀ ਮਹੱਲੇ ਪਹਿਲੇ ਨਾ ਪਵਨ ਨਾਲ ਸਾਧਨਾ ਕੀਤੀ ਇਸ ਗੁਰਬੰਤਰ ਨਾਲ
ਪਾਉਣ ਵਹਿ ਦਰਿਆ, ਪਾਉਣ ਵਹਿ ਦਰਿਆ। ਪਵਨ ਗੁਰੂ ਪਵਨ
ਆਪਣੀ ਮੈਂ ਖਤਮ ਕਰ ਲਈ ਆਪਣੇ ਆਪ ਨੂੰ ਮਾਰ ਲਿਆ ਤੇ ਹਮੇ ਮਰ ਗਈ ਕ੍ਰਿਸ਼ਨਾ ਭਕਤਿ ਨਾਨਕਾ ਕ੍ਰਿਸ਼ਨਾ
ਭਕਤਿ ਨਾਨਕਾ
ਕ੍ਰਿਸ਼ਨਾ ਕਦੋਂ ਮੁੱਕਦੀ ਹੈ
ਜਿਆ ਮਨ ਨਿਰਦਤਾਨਾਏ
ਭਾਈ ਰਣਧੀਰ ਸਿੰਘ ਵਾਲੀ ਰੰਗਲੇ ਸੱਜਣ ਨਹੀਂ ਹੈ ਰੰਗਿਆ ਨਹੀਂ ਰੱਤਾ ਬਹੁਤ ਉੱਚੀ ਸਟੇਜ ਹੈ ਰੱਤੇ ਸਹੀ ਜੇ ਮੁੱਖ ਨਾ ਮੁੜਨ ਉਹ ਅਖੀਰ ਤੱਕ ਜਪਦੇ ਰਹਿੰਦੇ ਨੇ ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿਹਨਾਂ ਸੰਜਾਤਾ ਸਾਈ ਤੇ ਬਾਕੀ ਕੀ ਹੈ ਥੋੜਾ ਜਿਹਾ ਰੰਗ ਝਲਕ ਵੱਜ ਗਈ ਪਈਆਂ ਕਿਤਾਬਾਂ ਲਿਖਣ ਲੱਗ ਪਏ ਉਹ ਕਹਿੰਦੇ ਝੜ ਝੜ ਪਾਉਂਦੇ ਕੱਚੇ ਬਿਰਹੀ ਜਿਹਨਾਂ ਕਾਰਨ ਜਾ ਮਨ ਰਸਤਾ ਨਾ ਮਹਾਰਾਜ ਦਾ ਲਫ਼ਜ਼ ਆਪਣਾ ਹੈ
ਜਾ ਮਨ ਰਸਤਾ ਜਾ ਮਨ ਰਸਤਾ
ਕ੍ਰਿਸ਼ਨਾ ਸਕੀ
ਨਾਨਕਾ ਕ੍ਰਿਸ਼ਨਾ
ਸਵਾਸ ਨਾ ਹੀ ਪੌਣ ਦਰ ਤੋਂ ਵਾਪਸ ਆਈ ਜਾਂਦੀ ਵਾਪਸ
ਪੌਣ ਵਹਿ ਦਰਿਆ
ਹੋਰ ਤਮਾਸ਼ਾ ਹੋ ਗਿਆ ਅੱਖਾਂ ਕਿੱਦਾਂ ਦੀਆਂ ਹੋ ਗਈਆਂ ਉਹਦੇ ਰੰਗ ਚਿੱਤੀਆਂ ਗਈਆਂ ਐਸੀਆਂ ਅੱਖਾਂ ਹੋ ਗਈਆਂ
ਲੋਇਨ
ਕੰਨਾਂ ਕੰਨਾਂ ਚ ਕੀ ਹੋਣ ਡਿਆ ਕੰਨਾਂ ਚ ਉਹੀ ਸ਼ਬਦ ਹੀ ਸੁਣੀ ਜਾਂਦਾ ਉਹੀ ਸੁੱਟ ਇਹ
ਕੰਨੀ ਸੁਰ ਤੇ
ਜੀਭ ਸੀ ਨਾ ਉਹ ਰੱਬ ਦੇ ਰਸ ਨੂੰ ਐ ਚੁੰਘ ਰਹੀ ਜਿੱਦਾਂ ਬੱਛਾ ਥਣਾ ਨੂੰ ਚੁੰਘਦਾ ਗਾਇੰਦੇ ਹਨ। ਔਰ ਫਿਰ ਉਹ ਦੁੱਧ ਨਹੀਂ ਆ ਉਹ ਰਸਾਇਣ ਹੈ, ਦੁਨੀਆਂ ਭਰ ਦੀ ਸਭ ਤੋਂ ਵੱਡੀ ਦੁਆ। ਉਹ ਕਹਿੰਦਾ ਜੀਬ ਚੂਨੜੀ ਕਹਿੰਦੀ ਚੁੰਘਣ ਡਈ ਹੈ, ਜੂੰ ਜੂੰ ਅਭਿਆਸ ਮੈਂ ਕਰਦਾ ਜੀਵ ਚੁੰਘੀ ਜਾਂਦੀ ਉਸ ਰਸ ਨੂੰ।
ਜੀਵ
ਪਾਨ ਖਾਦਾ ਹੁੰਦਾ, ਲਾਲ ਪਾਨ ਖਾਦਾ ਹੁੰਦਾ, ਲਾਤੀ ਲਾਲ ਰਤੀ ਲਾਲ ਉਹ ਬਾਕੀ ਅੰਦਰ ਜਿਸਮ ਚ ਖੁਸ਼ਬੂਆਂ ਹੀ ਖੁਸ਼ਬੂਆਂ ਹੁੰਦੀਆਂ ਅੰਦਰ ਮੁਸਕ ਪੌੜੀ ਲਾਈ।
ਇਸ ਜਗ ਮੇ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ, ਇਸ ਜਗ ਮੇ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ,
ਸਿਰਫ ਨਾਮ ਨਾਲ ਜਾਣਾ।
ਇਸ ਯੁਗ ਮੇ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ, ਖਾਏ ਖਰਚੇ ਉਹ ਪੱਲੇ ਜੇ ਖੁੱਟ ਕਦੇ ਨਨ ਖੋਟਈ ਖਾਏ ਖਰਚੇ ਉਹ ਪੱਲੇ,
ਜਿੰਨਾ ਮਰਜ਼ੀ ਖਰਚੀ ਚਾਲੇ ਤਾਂ ਬੈਲੈਂਸ ਹੀ ਨੀ ਮੁੱਕਣਾ, ਤੇਰੀ ਕਾਪੀ ਕਦੀ ਜ਼ੀਰੋ ਨੀ ਬੈਲੈਂਸ ਹੋਣਾ, ਇਹਦੇ ਸਦਾ ਹੀ ਬੈਲੈਂਸ ਠੀਕ ਰਹਿਣਾ।
ਇਸ ਯੁਗ ਮੇ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ, ਹਰ ਜਨ ਨੇੜ ਨੇ ਆਵਈ ਜਮ ਕੰਕਰ ਜਮ ਕੱਲੇ, ਇਹ ਹਰ ਜਨ ਨੇੜ ਨੇ ਆਵਈ ਜਮ ਕੰਕਰ ਜਮ ਕੱਲੇ, ਹਰ ਜਨ ਨੇੜ ਨੇ ਆਵਈ ਜਮ ਕੰਕਰ ਜਮ ਕੱਲੇ, ਸੇ ਸਾਹਿਬ ਸੱਜੇ ਬਣ ਜਾ ਰਿਹਾ ਜਿਨ ਹਰ ਤਨ ਪੱਲੇ, ਸਾਹਿਬ ਸੱਜੇ ਬਣ ਜਾ ਹਰ ਕਿਰਪਾ ਤੇ ਹਰ ਪਾਈਏ ਜਾਂ ਆਪ ਹਰ ਕੱਲਾ, ਹਰ ਕਿਰਪਾ ਤੇ ਹਰ ਪਾਈਏ ਜਾਂ ਆਪ ਹਰ ਕੱਲਾ, ਇਸ ਯੁਗ ਮੇ ਨਾਮ ਨਿਧਾਨ ਹੈ ਨਾਮੋ ਨਾਲ ਚੱਲਾ, ਯੁਗ ਮੇ ਨਾਮ ਨਿਧਾਨ ਹੈ ਨਾਮੋ ਨਾਲ ਚੱਲਾ।
ਨਾਮ ਨਾਲ ਤੇ ਜਾਏਗਾ ਪਰ ਜਿੰਦੇ ਜੀ ਕੋਹ ਕੀ ਹੋਏਗਾ,
ਪੌਣ ਹੈ ਦਰਿਆ
ਮਹਾਰਾਜ ਅੱਗੇ ਇੱਕ ਹੋਰ ਸਲੋਕ ਦਿੰਦੇ ਨੇ, ਉਹ ਕਹਿੰਦੇ ਨੇ ਮਹਲਾ ਪਹਿਲਾ, ਇਸ ਗੁਰਮੰਤਰ ਨੂੰ ਜਪ ਜਪ ਕੇ ਇਸੇ ਹਵਾ ਤੇ ਉਹਨਾਂ ਨੂੰ ਹੋਰ ਕੋਈ ਚੀਜ਼ ਖਾਣ ਦੀ ਲੋੜ ਨਹੀਂ।
ਇੱਕ ਪੌਣ ਸੁਮਾਰੀ ਪੌਣ ਸੁਮਾਰੀ ਇੱਕ ਪੌਣ ਸੁਮਾਰੀ ਪੌਣ ਸੁਮਾਰੀ,
ਯਾਦ ਰੱਖੋ ਸਮਾਰਨ ਦਾ ਲਫ਼ਜ਼ ਹੈ
ਜਪਣ ਤੋਂ ਬਾਅਦ ਧਿਆਉਣਾ, ਧਿਆਉਣ ਤੋਂ ਬਾਅਦ ਸਿਮਰਨ, ਸਿਮਰਨ ਤੋਂ ਬਾਅਦ ਸੰਭਾਲਣਾ, ਇਹ ਉੱਚੀਆਂ ਅਵਸਥਾ ਦੀਆਂ ਗੱਲਾਂ ਹੈ। ਮਹਾਰਾਜ ਕਹਿ ਰਹੇ ਨੇ ਜਿੱਤੇ ਪਾਉਣ ਸੁਮਾਰੀ ਇੱਕ ਨਿਰੰਕਾਰੀ ਨਾਮ ਆਧਾਰੀ,
ਇੱਕ ਨਿਰੰਕਾਰੀ ਨਾਮ ਆਧਾਰੀ,
ਇੱਕ ਨਿਰੰਕਾਰੀ ਨਾਮ ਆਧਾਰੇ,
ਇੱਕ ਨਿਰੰਕਾਰੀ ਨਾਮ ਆਧਾਰੇ।
ਜਿਹੜਾ ਪਾਉਣ ਨੂੰ ਸਾਧ ਗਏ ਇਸ ਗੁਰਮੰਤਰ ਨੂੰ ਜਪ ਜਪ ਕੇ, ਇਸੇ ਕਰਕੇ ਗੁਰੂ ਨਾਨਕ ਨੂੰ ਨਾਨਕ ਨਿਰੰਕਾਰੀ ਕਹਿੰਦੇ ਸੀ।
ਇੱਕ ਨਿਰੰਕਾਰੀ ਨਾਮ ਆਧਾਰੇ, ਇੱਕ ਨਿਰੰਕਾਰੀ ਨਾਮ ਆਧਾਰੇ,
ਇੱਕ ਪਾਉਣ ਸੁਮਾਰੀ ਪਾਉਣ ਸੁਮਾਰੇ
ਪਾਉਣ ਸੁਮਾਰੀ ਪਾਉਣ ਸੁਮਾਰੇ,
ਇੱਕ ਨਿਰੰਕਾਰੀ ਬਾਕੀ ਦੁਨੀਆ ਕੀ ਕਹਿੰਦੀ, ਕੋਈ ਮਾਸ ਖਾਈ ਜਾਂਦਾ ਹੈ, ਇੱਦਾਂ ਲਾਇਨ ਸ਼ੇਰ ਵਗੈਰਾ ਸ਼ਿਕਰੇ ਵਗੈਰਾ ਉਹ ਮਾਸ ਹਾਰੀ ਹੈ, ਇੱਕ ਵੈਜੀਟੇਰੀਅਨ ਹੈ, ਤ੍ਰਿਣ ਖਾਏ ਤੀਲੇ ਖਾਣੇ, ਜਿਹੜੀ ਕਾਊ ਫੈਮਿਲੀ ਹੈ ਗਾਵਾਂ ਵਗੈਰਾ ਸਾਰੀਆਂ, ਉਹ ਕਹਿੰਦੇ ਇੱਕ ਮਾਸ ਖਾਣ ਡੇ ਨੇ, ਇੱਕ ਤੀਲੇ ਖਾਣ ਡੇ, ਪਰ ਮੈਂ ਕੀ ਹੈ,
ਇੱਕ ਪਾਉਣ ਸੁਮਾਰੀ ਪਾਉਣ ਸੁਮਾਰੇ ਪਾਉਣ ਨਿਰੰਕਾਰੀ ਨਾਮ ਆਧਾਰੇ, ਨਿਰੰਕਾਰੀ ਨਾਮ ਆਧਾਰੇ,
ਇੱਕ ਮਾਸ ਆਹਾਰੀ ਇੱਕ ਤ੍ਰਿਣ ਖਾਏ,
ਇੱਕ ਮਾਸ ਆਹਾਰੀ ਇੱਕ ਤ੍ਰਿਣ ਖਾਏ,
ਇੱਕ ਮਾਸ ਆਹਾਰੀ
ਇੱਕ ਤ੍ਰਿਣ ਖਾਏ,
ਇੱਕ ਮਾਸਹਾਰੀ
ਇੱਕ ਤ੍ਰਿਣ ਖਾ,
ਇੱਕ
ਮਾਸਹਾਰੀ ਇੱਕ ਤ੍ਰਿਣ ਖਾ,
ਇੱਕ ਨ ਛੱਤੀ ਅਮਰਤ ਪਾਹੇ,
ਇੱਕ ਨ ਛੱਤੀ ਅਮਰਤ ਪਾਹੇ।
ਇਨਸਾਨ ਕਈ ਕਿਸਮ ਦੀਆਂ ਡਿਸ਼ਾਂ ਖਾਂਦਾ, ਗਾਵਾਂ ਤੇ ਵਿਚਾਰੀਆਂ ਤੀਲੇ ਖਾਂਦੇ ਜਾਨਵਰ, ਕੋਈ ਮਾਸ ਖਾਣ ਵਾਲਾ ਮਾਸ ਖਾਂਦਾ, ਇਨਸਾਨ ਕਈ ਕਿਸਮ ਦੀਆਂ ਡਿਸ਼ਿਜ ਲੈਂਦਾ, ਇੱਕ
ਇੱਕ ਨਾ ਛੱਤੀ ਅੰਮ੍ਰਿਤ ਪਾਏ,
ਇੱਕ ਨਾ
ਛੱਤੀ ਅੰਮ੍ਰਿਤ ਪਾਏ।
ਫਿਰ ਕਹਿੰਦੇ ਜੀ ਜਿਹੜੇ ਤੀਲੇ ਵੀ ਖਾਂਦੇ ਆ, ਮਾਸ ਵੀ ਖਾਂਦੇ ਆ, ਛੱਤੀ ਪਦਾਰਥ ਖਾਂਦੇ ਆ, ਕੋਈ ਐਸਾ ਵੀ ਹੈ ਜਿਹੜਾ ਮਿੱਟੀ ਚ ਮਿੱਟੀ ਖਾਈ ਜਾਂਦਾ, ਉਹ ਹੈ ਗੁਡੋਆ। ਆ ਬਰਸਾਤ ਪੈਣੀ ਨਾ, ਹੁਣ ਦੇਖੋ ਕਿੱਦਾਂ ਬਾਹਰ ਗੁਡੋਏ ਨਿਕਲਨੇ, ਉਹਨੂੰ ਕਦੀ ਚੀਰ ਕੇ ਦੇਖਿਆ ਕਰੋ, ਉਹਦੇ ਢਿੱਡ ਚ ਮਿੱਟੀ ਨਿਕਲਦੀ ਹੈ, ਉਹ ਮਿੱਟੀ ਖਾ ਕੇ ਜੀਂਦੀ ਹੈ ਪਰ ਖੂਨ ਬਣਦਾ ਉਹਨਾਂ ਦਾ। ਅਸੀਂ ਮੱਛੀਆਂ ਫੜਨ ਵੇਲੇ ਛੋਟੇ ਹੁੰਦੇ ਸਾਨੂੰ ਪਤਾ ਗੁਡੋਆ ਲੈ ਕੇ ਤੇ ਉਹਨੂੰ ਕੁੰਡੀ ਚ ਟੰਗ ਲੈਣਾ, ਮੱਛੀ ਫੜ ਲਈ। ਗੁਡੋਆ ਜਿਹੜਾ ਹੁੰਦਾ ਜ਼ਮੀਨ ਤੇ ਤੁਰਨ ਵਾਲਾ ਬਰਸਾਤ ਚ ਬਾਹਰ ਨਿਕਲਦਾ, ਉਹ ਮਿੱਟੀ ਮਿੱਟੀ ਖਾਂਦਾ ਮਹਾਰਾਜ ਨੇ ਆਂਦਾ।
ਇੱਕ ਮਿੱਟੀਆ ਮੈਂ ਮਿੱਟੀਆ ਖਾਏ,
ਧਨ ਆਖੋ ਧਨ ਮਹੱਲਾ ਪਹਿਲਾ, ਦੇਖੋ ਕਿਆ ਕਹਿ ਰਿਹਾ ਔਰ ਕਿੱਥੇ ਲਿਆਉਣਾ, ਸਾਰਿਆਂ ਨੂੰ ਘੇਰ ਕਰ ਕੇ ਉੱਥੋਂ ਬਾਹਰ ਕਹਿੰਦੇ ਓਏ ਨਾ ਮਹੱਲਾ, ਓਏ ਸਾਰੀਆਂ ਚੀਜ਼ਾਂ ਠੀਕ ਹੈ ਕਰ ਰਹੇ ਨੇ, ਪਰ ਦੇਖੋ ਇੱਕ ਸਭ ਤੋਂ ਉੱਚਾ ਹਾਰ ਕੀ ਹੈ। ਪਹਿਲਾਂ ਮਹਾਰਾਜ ਇੱਥੋਂ ਸ਼ੁਰੂ ਕਰਦੇ,
ਇੱਕੇ ਮਾਸ ਹਾਰੀ ਇੱਕੇ ਮਾਸ ਹਾਰੀ ਇੱਕੇ,
ਬੰਦਿਆਂ ਲਈ ਵੀ ਕਹਿਤਾ ਤੁਹਾਡੇ ਲਈ ਮਾਸ ਨਹੀਂ ਹੈ, ਜਾਨਵਰ ਹੈ ਜਿਹੜੇ ਤੁਹਾਡੇ ਲਈ 36 ਪਦਾਰਥ ਹੋਰ ਬਣੇ ਆ, ਤੁਸੀਂ ਉਹ ਖਾਓ। ਇੱਕ ਨਾ
ਅੰਮ੍ਰਿਤ ਪਾਹੇ, ਇੱਕ ਨਾ
ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਤੂੰ ਜਿੰਦਾ ਰਹੇ ਤੂੰ ਸਾਰਿਆਂ ਨੂੰ ਦੇਣ ਵਾਲਾ। ਇਹ ਜੀਵੇ ਦਾਤਾ ਮਰੇ ਨਾ ਕੋਈ,
ਨਾਨਕ ਮੁੱਠੇ ਜਾਏ ਨਹੀਂ ਮਨੇ ਤੋ।
ਕਹਿੰਦੇ ਦੇਖੋ ਦਾਤਾਰ ਦੇਣ ਵਾਲਾ, ਅਸੀਂ ਤਾਂ ਕਦੀ ਕੋਈ ਚਿੜੀ ਭੁੱਖੀ ਮਰਦੀ ਦੇਖੀ ਆ, ਕੋਈ ਜਾਨਵਰ ਭੁੱਖਾ ਬਾਹਰ ਮਰਦਾ ਦੇਖਿਆ? ਕੋਈ ਨੀ, ਮਰਿਆ ਪਿਆ ਹੋਊਗਾ ਜਾਨਵਰ। ਕਾਂ ਕਾਂ ਕਦੀ ਦੇਖੋ, ਕੋਈ ਚੀਜ਼ ਦੱਸ ਦੋ ਜਿਹੜੀ ਉਹਨੇ ਆਪੇ ਸਾਰੇ ਹਾਰ ਦਿੱਤੇ ਸਾਰੇ। ਪਰ ਮਹਾਰਾਜ ਕਹਿੰਦਾ ਓਏ ਲੁੱਟੇ ਜਾਣਗੇ ਜਿਹੜੇ ਮਨ ਚ ਸੋਏ ਆ, ਰੱਬ ਦਾ ਨਾਂ ਨੀ ਲੈ ਲੈਂਦੇ ਖਾ ਪੀ ਕੇ ਇੰਨਾ ਕੁਛ। ਉਹ ਮਹਾਰਾਜ ਕਹਿੰਦੇ ਜੀਵੇ ਦਾਤਾ ਰੱਖੋ, ਜਿਸ ਇਨਸਾਨ ਦੇ ਅੰਦਰ ਰੱਬ ਨੀ ਖੜਾ ਹੋਇਆ ਉਹ ਮੁੱਠੇ ਗਏ, ਉਹ ਲੁੱਟੇ ਜਾਣਗੇ।
ਨਾਨਕ ਮੁੱਠੇ ਜਾਏ ਨਹੀਂ ਮਨੇ ਸੋਏ, ਨਾਨਕ ਮੁੱਠੇ ਜਾਏ ਨਹੀਂ ਮਨੇ ਸੋਏ। ਇੱਕ ਨਿਰੰਕਾਰੀ ਨਾਮ ਆਧਾਰੇ,
ਇੱਕ ਪੌਣ ਸਮਾਰੀ ਪੌਣ ਨਾਲ ਆਰਾਧਨਾ ਕਰਨੀ ਹੈ ਸਾਰੀ। ਇਸ ਤਰ੍ਹਾਂ ਹੋ ਜਾਏਗਾ ਭਈ ਜਿਸ ਕਿਸੇ ਵੇਲੇ ਪੌਣ ਨੂੰ ਸਾਧੇ ਸਾਧੇ ਪੌਣ ਰੂਪ ਹੀ ਹੋ ਜਾਓ। ਇਹ ਮਹਾਰਾਜ ਦੀ ਬਾਣੀ ਚ ਆਉਂਦਾ, ਜਿੰਨੀ ਧਿਆਇਆ ਜਿੰਨੀ ਧਿਆਇਆ ਜਿਨ ਸੇਵਿਆ ਜਿੰਨੇ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪੇ ਸਮਸ। ਜਪਣ ਵਾਲਾ ਜਪਣ ਦੇ ਰੂਪ ਚ ਸਮਾ ਜਾਂਦਾ ਹੈ। ਇਸ ਕਰਕੇ ਜਿਹੜੇ ਦੁਰਗਾ ਨੂੰ ਪੂਜਦੇ ਆ ਉਹ ਅਵਾਸ਼ ਜਨਮ ਲਓ ਅਗਲਾ ਜਨਾਨੀ ਦਾ ਆਇਆ ਉਹਨਾਂ ਦਾ। ਜਿਹੜੇ ਸ਼ਿਵਜੀ ਨੂੰ ਪੂਜਦੇ ਆ ਡੌਰੂ ਵਜਾਉਂਦੇ ਫਿਰਨਗੇ ਅਗਲੇ ਜਨਮ ਚ, ਤਾਂ ਭਗ ਸ਼ਬਦ ਨੇ। ਜਿਹੜੇ ਆ ਮੜੀ ਮਸਾਣਾ ਨੂੰ ਪੂਜਦੇ ਆ ਸਾਰੇ ਪੈ ਖੇਡ ਆਉਂਦੇ ਫਿਰਨਗੇ ਭੂਤਨੇ ਬਣ ਕੇ। ਜਿਹੜੀ ਜਿਹੜੀ ਚੀਜ਼ ਦੀ ਸੇਵਾ ਕਰੋਗੇ ਉਦਾਂ ਦੇ ਹੋ ਜਾਓਗੇ। ਜੇ ਪਵਨ ਨਾਲ ਸਾਧਨਾ ਸਿੱਖ ਗਏ ਪਵਨ ਰੂਪੀ ਸ਼ਬਦ ਰੂਪੀ ਹੋ ਜਾਏਗੇ। ਇਸੇ ਕਰਕੇ ਗੁਰੂਆਂ ਦੀ ਤੇ ਜਪਣ ਵਾਲਿਆਂ ਦੀ ਦੇਹ ਅਸੀਂ ਭੰਨੀ ਆ ਰਹੇ ਹਾਂ, ਉਹਨਾਂ ਦੀ ਹੁੰਦਿਆਂ ਹੋਇਆਂ ਵੀ ਦੇਹ ਨਹੀਂ ਹੁੰਦੀ, ਉਹ ਪਵਨ ਰੂਪ ਹੁੰਦੇ ਆ। ਅਖੀਰਲੀ ਇਹ ਸ਼ਬਦ ਚੌਂਕੀ ਦਾ ਅਸੀਂ ਸ਼ਬਦ ਲਾਵਾਂਗੇ ਔਰ ਉਹ ਕਿਸ ਤਰ੍ਹਾਂ ਪਵਨ ਰੂਪ ਹੋ ਜਾਂਦੇ ਹਨ। ਪਵਨ ਰੂਪ ਹੋਏ ਜਾਵੇਂਗੇ, ਪਵਨ ਰੂਪ ਹੋਏ ਜਾਵੇਂਗੇ, ਪਵਨ ਰੂਪ ਹੋਏ ਜਾਵੇਂਗੇ, ਪਵਨ ਰੂਪ ਹੋਏ ਪਵਨ ਰੂਪ ਹੋਏ ਜਾਣੇ। ਇਹ ਸੁਣੇ ਸੁਣ ਮਿਲਿਆ ਸਮੁੰਦਰ ਸੀ, ਸੁਣੇ ਸੁਣ ਮਿਲਿਆ ਸਮੁੰਦਰ। ਉਤਲੀਆਂ ਚੋਟੀ ਦੀਆਂ ਟੁਕਾਂ ਰਹਾਉ ਦੀ ਟੁੱਕ ਆਏਗੀ। ਕਬੀਰ ਜੀ ਉਹ ਮਿਲ ਗਏ ਉਸ ਸੁਣ ਅਵਸਥਾ ਦੇ ਉੱਤੇ ਚੜ ਗਏ ਤੇ ਉਹਦਾ ਤੁਕ ਦਿੰਦੇ ਨੇ ਪਹਿਲੀ ਉੱਚੀ ਤੁਕ।
ਸੁਣੇ ਸੁਣ ਮਿਲਿਆ ਸਮੁੰਦਰ ਸੀ, ਪਵਨ ਰੂਪ ਹੋਏ ਜਾਣੇ, ਪਵਨ ਰੂਪ ਹੋਏ।
ਜਿੱਦਾਂ ਸਮੁੰਦਰ ਚ ਲਹਿਰ ਉੱਠਦੀ ਆ ਮੁੜ ਕੇ ਫਿਰ ਸਮੁੰਦਰ ਦਾ ਰੂਪ ਹੀ ਬਣ ਜਾਂਦੀ ਆ। ਪਾਣੀ ਚ ਉੱਠਦੀ ਹੈ ਲਹਿਰ ਬੁਲਬੁਲਾ ਉੱਠਦਾ ਫਿਰ ਉਸੇ ਤਰ੍ਹਾਂ ਬਣ ਜਾਂਦਾ। ਏਦਾਂ
ਉਦਕ ਸਮੁੰਦ ਸਲਲ ਕੀ ਸਾਧਿਆ, ਸਮੁੰਦ ਸਲਲ ਕੀ ਸਾਧਿਆ,
ਨਦੀ ਵਹਿ ਰਹੀ ਹੈ, ਉਹਦੇ ਚ ਲਹਿਰਾਂ ਉੱਠਦੀਆਂ, ਮੁੜ ਕੇ ਨਦੀ ਰੂਪ ਹੋ ਜਾਂਦੀਆਂ।
ਅਗਲੀ ਤੁਕ ਦਿੰਦੇ,
ਨਦੀ ਤਰੰਗ ਸਮਾਵੇ,
ਉਦਕ ਸਮੁੰਦਰ ਸਲਲ ਕੀ ਕਾਟਿਆ,
ਉਦਕ ਸਮੁੰਦਰ ਸਲਲ ਕੀ ਕਾਟਿਆ,
ਨਦੀ ਤਰੰਗ ਸਮਾਵੇ।
ਸੁਣੇ ਸੁਣ ਮਿਲਿਆ ਸੁਣ ਦਰਸੀ,
ਸੁਣੇ ਸੁਣ ਮਿਲਿਆ ਸੁਣ ਦਰਸੀ,
ਪਵਨ ਰੂਪ ਹੋਏ ਜਾਵੇਂਗੇ,
ਪਵਨ ਰੂਪ ਹੋਏ ਜਾਵੇਂਗੇ।
ਉਹ ਮਨ ਨਾ ਫਿਰ ਵਾਪਸ ਨਹੀਂ ਆਉਣਾ, ਉਹਦੇ ਵਿੱਚ ਹੀ ਮਿਲ ਜਾਣਾ।
ਬਹੁਰ ਹਮ ਕਾਹੀਂ ਆਵੇਂਗੇ,
ਬਹੁਰ ਹਮ
ਸਿੱਖ ਹੈ ਪਹਿਲਾ ਸਿੱਖ ਗੁਰੂ ਨਾਨਕ ਦਾ, ਜਿਨ੍ਹਾਂ ਨੇ ਉਹਦੀ ਪੋਥੀ ਚੋਂ ਸ਼ਬਦ ਪੜਿਆ ਸੀ ਗੁਰੂ ਨਾਨਕ ਦੀ ਚੋਂ।
ਇੱਕ ਸ਼ਬਦ ਮੇਰੇ ਪ੍ਰਾਨ ਬਸੰਤ ਹੈ,
ਬਹੁੜ ਜਨਮ ਨਾ ਆਵਾ।
ਫਿਰ ਉਹ ਵਾਹ ਵਾਹ ਖੂਬ ਗਾਵਤਾ, ਉਦਾਂ ਹੀ ਗੁਰਮੰਤਰ ਦਾ ਜਾਪ ਕੀਤਾ
ਤੇ ਪਵਨ ਰੂਪ ਹੋਏ ਜਾਵੇਂਗੇ,
ਪਵਨ ਰੂਪ ਹੋਏ ਜਾਵੇਂਗੇ,
ਇਹ ਬਹਰ ਹਮ ਕਾਹੇ ਆਵੇਂਗੇ,
ਬਹਰ ਹਮ
ਨਦੀ ਤਰੰਗ ਸਮਾਵੇਂਗੇ,
ਨਦੀ ਤਰੰਗ ਸਮਾਵੇਂਗੇ,
ਸੁਣੇ ਸੁਣ ਮਿਲਿਆ ਸੁਣ ਦਰਸੀ,
ਸੁਣੇ ਸੁਣ ਮਿਲਿਆ ਸੁਣ ਦਰਸੀ,
ਪਵਨ ਰੂਪ ਹੋਏ ਜਾਵੇਂਗੇ,
ਪਵਨ
ਬਹੂ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਾਹਰ ਨਾ ਆਵੇ। ਮਨ ਅੰਦਰਲੇ ਸਾਧ ਨਾਲ ਜਾ ਕੇ ਮਿਲ ਜਾਂਦਾ ਉਹਦੀ ਸੰਗਤ ਨਾਲ, ਸ਼ਬਦ ਅਖੁੱਟ ਰੂਪ ਜੋ ਬਾਬੇ ਨਾਨਕ ਦਾ ਹੈ, ਕਬਹੂ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਾਹਰ ਨਾ ਆਵੇ, ਕਿਉਂਕਿ ਉਸ ਅਸਥਾਨ ਕਾ ਨਹੀਂ ਵਿਨਾਸ਼। ਉਹ ਥਾਨ ਸਦਾ ਹੀ ਹੈ ਤੇ ਕਬੀਰ ਜੀ ਉਸ ਸਥਾਨ ਤੇ ਚੜ ਗਏ, ਸ਼ਬਦ ਖੁੱਟ ਬਾਬੇ ਨਾਨਕ ਨਾਲ ਮਿਲ ਕੇ ਕਹਿੰਦੇ
ਬਾਹਰ
ਪਰ ਮੈਂ ਮਰਨਾ ਜੰਮਣਾ ਤੇ ਹੈ ਹੀ ਹੈ ਮੇਰੇ ਤੇ
ਆਵਣ ਜਾਨ ਹੁਕਮਤ ਸੇਤਾ,
ਪਰ ਮੈਂ ਧਰਮਰਾਜ ਦੇ ਨਹੀਂ ਜਾਣਾ, ਮੈਂ ਤੇ ਹੁਕਮ ਬੁੱਝ ਕੇ ਨਾ
ਹੁਕਮ ਬੁੱਝੇ ਸਮਾ,
ਮੈਂ ਰੱਬ ਦੇ ਵਿੱਚ ਹੀ ਸਮਾ ਜਾਣਾ।
ਆਵਣ ਜਾਨ
ਹੁਕਮ ਬੁੱਝੇ ਸਮਾਵੇਂਗੇ,
ਹੁਕਮ ਬੁੱਝੇ ਸਮਾਵੇਂਗੇ,
ਬਹੁਰ ਹਮ ਕਾ